अहनिस सहज सुभाए दर्शन परसे गुरु के जन्म मरण दुख जाए दर्शन परसे गुरु के जन्म मरण दुख जाए सतनाम धन वाहे गुरु साहिब जियो राग सुही संत महला तीजा घर दूजा एक ओंकार सतगुर प्रसाद सुख सोहिलड़ा हर त्यावो गुरमुख हर फल पावो सुख सोहिलड़ा हर ध्यावो गुरमुख हर फल पावो गुरमुख फल पावो हर नाम त्यावो जन्म जन्म के दुख निवारे बलहारी गुर अपने विटों जिन कारज सब सवारे हर प्रभ कृपा करे हर जापो सुख फल हर जन पावो नानक कह सुनो जन भाई सुख सोहिलड़ा हर त्यावो हर प्रभ कृपा करे हर जापो सुख फल हर जन पावो नानक कहे सुनो जन भाई सुख सोहिलड़ा हर त्यावो वाहिगुरु जी का खालसा वाहिगुरु जी की फतह। परम सम्मान योग श्री गुरु ग्रंथ साहिब सचे पातशाह महाराज जी की पावन पवित्र हजूरी अंदर ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਭਾਈ ਲਾਖਨ ਸਿੰਘ ਜੀ ਆਪ ਜੀ ਨੂੰ ਅੰਮ੍ਰਿਤ ਗੁਰਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਾ ਰਹੇ ਸਨ। ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਅੰਮ੍ਰਿਤ ਸ਼ਬਦ ਹੁਕਮ ਰੂਪ ਬਖਸ਼ਿਸ਼ ਕੀਤਾ ਹੈ, ਇਹ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਉਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ੰਤ ਹੈ ਪਦੇ ਇਸ ਦੇ ਚਾਰ ਨੇ, ਲੰਬੇਰਾ ਸ਼ਬਦ ਹੈ, ਇਸ ਕਰਕੇ ਪਹਿਲੇ ਪਦੇ ਦਾ ਪਾਠ ਮੈਂ ਕਰ ਦਿੱਤਾ ਹੈ। ਆਓ ਇਸ ਅੰਮ੍ਰਿਤ ਬਚਨ ਦੇ ਅਖਰੀ ਅਰਥ ਗੁਰੂ ਅਮਰਦਾਸ ਜੀ ਦੀ ਅਸੀਸ ਨਾਲ ਆਪਾਂ ਕਰ ਸਕੀਏ ਔਰ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀ ਆਗਮਨ ਦਿਵਸ ਦੀ ਆਪ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਪਿਆਰ ਅਦਬ ਸਹਿਤ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਸਾਡੇ, ਜਿਨ੍ਹਾਂ ਨੇ ਆਪਣੀ ਢਲਦੀ ਹੋਈ ਉਮਰ ਵਿੱਚ, ਇਉਂ ਕਹਾਂ ਕਿ ਜ਼ਿੰਦਗੀ ਦਾ ਢਲਦਾ ਹੋਇਆ ਪਰਛਾਵਾਂ, ਉਸ ਵਿੱਚ ਸਿੱਖੀ ਦੀ ਸ਼ੁਰੂਆਤ ਕੀਤੀ, ਲੋਕ ਲਾਜ ਨੂੰ, ਸੰਸਾਰਕ ਰਿਸ਼ਤਿਆਂ ਦੀ ਕਨੌੜ ਨੂੰ ਇੱਕ ਪਾਸੇ ਰੱਖ ਕੇ 12 ਸਾਲ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਘਰ ਵਿੱਚ ਹੁਕਮੀ ਬੰਦੇ ਬਣ ਕੇ ਉਨ੍ਹਾਂ ਨੇ ਹੁਕਮ ਦੀ ਸੇਵਾ ਦੀ ਕਾਰ ਕੀਤੀ। ਹਜ਼ੂਰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਔਰ ਉਨ੍ਹਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜੋ ਬਾਣੀ ਹੈ 17 ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ, ਕਿਉਂਕਿ 19 ਰਾਗ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਮੌਜੂਦ ਨੇ, ਜੋ ਉਨ੍ਹਾਂ ਵਿੱਚੋਂ 17 ਰਾਗਾਂ ਵਿੱਚ ਗੁਰੂ ਅਮਰਦਾਸ ਨੇ ਬਾਣੀ ਉਚਾਰਨ ਕੀਤੀ। ਹਜ਼ੂਰ ਸੱਚੇ ਪਾਤਸ਼ਾਹ ਜੀ ਉਨ੍ਹਾਂ ਨੇ ਜੋ ਅੱਜ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੈ, ਇੱਕ ਤਾਂ ਇਹ ਰਾਗ ਹੈ ਸੋਹੀ। ਸੋਹੀ ਰਾਗ ਜੋ ਹੈ ਕੀਰਤਨ ਕਰਨ ਵਾਲੇ ਗੁਰਮੁਖਾਂ ਨੂੰ ਪਤਾ ਹੈ, ਇਹ ਦਰਅਸਲ ਮਿਲਾਪ ਦਾ ਰਾਗ ਹੈ। ਇਸ ਵਿੱਚ ਵਿਛੋੜਾ ਖਤਮ ਹੁੰਦਾ ਹੈ। ਇਹੀ ਕਾਰਨ ਕਿ ਜਿਹੜੀਆਂ ਸਾਡੀਆਂ ਵਿਵਾਹ ਦੀਆਂ ਆਨੰਦ ਕਾਰਜ ਦੀ ਮਰਿਆਦਾ ਹੈ, ਉਹ ਵੀ ਸੋਹੀ ਰਾਗ ਦੇ ਨਾਲ ਹੀ ਸੰਬੰਧਿਤ ਹੈ, ਕਿਉਂਕਿ ਇਹ ਸੁਹਾਗਣਾ ਦਾ ਰਾਗ ਹੈ। ਇਸੇ ਕਰਕੇ ਸਤਿਗੁਰਾਂ ਨੇ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀ, ਇਹ ਵੀ ਸੋਹੀ ਰਾਗ ਵਿੱਚ ਹੈ। ਹਮ ਘਰ ਸਾਜਨ ਆਏ, ਇਹ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਜਿਹੜਾ ਅਸੀਂ ਸ਼ਬਦ ਪੜ੍ਹਨੇ ਆ ਹਜ਼ੂਰ ਦਾ, ਧੰਨ ਪਿਰ ਇਹ ਨਾ ਆਖੀਅਨ, ਇਹ ਵੀ ਸੋਹੀ ਰਾਗ ਦੇ ਵਿੱਚ ਹੈ। ਸੋਹੀ ਰਾਗ ਮਿਲਾਪ ਦਾ ਰਾਗ ਹੈ। ਸਤਿਗੁਰਾਂ ਨੇ ਇਸ ਦੀ ਆਰੰਭਤਾ ਕੀਤੀ ਰਾਗ ਸੋਹੀ ਛੰਤ ਮਹੱਲਾ ਤੀਜਾ। ਰਾਗ ਸੋਹੀ ਹੈ, ਛੰਤ ਜਿਹੜਾ ਹੈ ਇਹ ਕਾਵਤਾ ਕਵਿਤਾ ਦੀ ਕਾਵ ਦੀ ਇੱਕ ਵਣਗੀ ਹੈ। ਭਾਵਾਂ ਕਿ ਗੁਰਬਾਣੀ ਵੀ ਜਦੋਂ ਅਸੀਂ ਸੰਤ ਪੜ੍ਹਨੇ ਆ ਤੇ ਜ਼ਿਆਦਾਤਰ ਇੱਕ ਇੱਕ ਸੰਤ ਦੇ ਵਿੱਚ ਚਾਰ ਚਾਰ ਪਦੇ ਹੁੰਦੇ ਨੇ। ਉਂਜ ਵੈਸੇ ਆਸਾ ਕੀ ਵਾਰ ਵਿੱਚ ਇੱਕ ਸ਼ਬਦ ਅਸੀਂ ਵਰਤਨੇ ਆ ਕਿ ਪਹਿਲਾ ਛੱਕਾ ਲਾ ਦਿੱਤਾ, ਦੂਜਾ ਲਾ ਦਿੱਤਾ, ਚਲੋ ਪ੍ਰਚਲਿਤ ਹੋ ਚੁੱਕਾ। ਉਂਜ ਛੱਕਾ ਸਿਰਲੇਖ ਵੱਖਰਾ ਤੇ ਆਸਾ ਦੀ ਵਾਰ ਨਾਲ ਲੱਗੇ ਹੋਏ ਜਿਹੜੇ ਛੰਤ ਨੇ ਗੁਰੂ ਰਾਮਦਾਸ ਦੇ, ਇਹਨਾਂ ਨੂੰ ਛੱਕੇ ਆਪਾਂ ਕਿਉਂ ਕਹਿੰਦੇ? ਛੰਤ ਨੂੰ ਅਸੀਂ ਛੱਕਾ ਕਹਿ ਰਹੇ ਹਾਂ, ਹਾਲਾਂਕਿ ਛੰਤ ਦਾ ਇੱਕ ਪਦਾ ਹੈ। ਮੈਨੂੰ ਇੰਜ ਪ੍ਰਤੀਤ ਹੁੰਦਾ ਸਾਡੇ ਬਜ਼ੁਰਗਾਂ ਨੇ ਜਦੋਂ ਛੱਕਾ ਲਫ਼ਜ਼ ਵਰਤਿਆ, ਦਰਅਸਲ ਇਹ 24 ਪਦੇ ਨੇ ਤੇ 6 ਛੰਤ ਨੇ, 6 ਚੋਕਾ 24। ਇੰਜ ਪ੍ਰਤੀਤ ਹੁੰਦਾ ਉਹਨਾਂ 6 ਲਫ਼ਜ਼ ਤੋਂ ਛੱਕਾ ਸ਼ਬਦ ਬਣਾਇਆ ਹੈ, ਕਿਉਂਕਿ 6 ਛੰਤਾਂ ਦਾ ਇੱਕ ਸਮੂਹ ਜਿਹੜਾ ਹੈ ਉਸ ਦੇ 24 ਪਦੇ ਨੇ ਤੇ ਇੱਕ ਇੱਕ ਪਦੇ ਨੂੰ ਅਸੀਂ ਇੱਕ ਇੱਕ ਪੌੜੀ ਦੇ ਨਾਲ ਗਾਉਂਦੇ ਹਾਂ। ਚਲੋ ਮੈਂ ਸ਼ਲੋਕ ਸ਼ਬਦ ਵਰਤ ਦੇਣਾ, ਕਿਉਂਕਿ ਸ਼ਲੋਕ ਪੌੜੀ ਜਿਹੜੀ ਹੈ ਵਾਰ ਦੀ ਬਣਤਰ ਪੌੜੀ ਹੀ ਹੁੰਦੀ ਹੈ। ਇਹਦਾ ਮਤਲਬ ਸਾਡੇ ਬਜ਼ੁਰਗਾਂ ਨੇ, ਪੁਰਾਤਨ ਕੀਰਤਨੀਆਂ ਨੇ ਇਸ ਲਈ ਸ਼ਬਦ ਛੱਕਾ ਵਰਤਿਆ, ਕਿਉਂਕਿ ਉਹ 6 ਛੰਤ ਨੇ, ਇੱਕ ਛੰਤ ਦੇ 4-4 ਪਦੇ ਨੇ, 6 ਚੋਕਾ 24 ਨੇ ਤੇ 24 ਪੌੜੀਆਂ ਨੇ, ਤਾਂ ਫਿਰ ਉਹ ਛੱਕਾ ਸ਼ਬਦ ਪ੍ਰਚਲਿਤ ਹੋ ਗਿਆ। ਇੱਥੇ ਸਤਿਗੁਰਾਂ ਨੇ ਛੰਤ ਇੱਕ ਕਾਵਿ ਦੀ ਵਨਗੀ ਹੈ, ਮਹੱਲਾ ਤੀਜਾ ਹੈ ਗੁਰੂ ਅਮਰਦਾਸ ਜੀ, ਤੇ ਦੂਸਰੇ ਘਰ ਵਿੱਚ ਇਹਨੂੰ ਗਾਇਣ ਦਾ ਜ਼ਿਕਰ ਕੀਤਾ ਗਿਆ ਹੈ। ਅੱਗੇ ਮਹਾਰਾਜ ਕਹਿੰਦੇ ਨੇ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਹਦੇ ਅਰਥ ਆਪਾਂ ਰਾਤ ਵੀ ਕੀਤੇ ਸਨ, ਫਿਰ ਵੀ ਮੈਂ ਅਰਜ਼ ਕਰਦਿਆਂ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮੰਗਲ ਤਰੀਕ ਤਕਰੀਬਨ 523 ਵਾਰ ਆਇਆ ਹੈ ਕਿ ਸੱਜਣ 24 ਕਹਿੰਦੇ ਆ, ਪਰ ਇਹ ਮੰਗਲ ਦਾ, ਇਸ ਮੰਗਲ ਦਾ ਇੱਕ ਭਾਵ ਹੈ ਬਹੁਤ ਗਹਿਰਾ। ਕੁਝ ਭਗਤ ਐਸੇ ਨੇ ਜਿਨ੍ਹਾਂ ਨੇ ਓਅੰਕਾਰ ਲਫ਼ਜ਼ ਨਹੀਂ ਵਰਤਿਆ, ਪਰ ਉਨ੍ਹਾਂ ਦੀ ਬਾਣੀ ਦਾ ਵੀ ਮੰਗਲ ਇਹ। ਹੁਣ ਬਾਬਾ ਫਰੀਦ ਸਾਹਿਬ ਨੇ ਉਨ੍ਹਾਂ ਦੀ ਬਾਣੀ ਦਾ ਵੀ ਮੰਗਲ ਜਦੋਂ ਸ਼ੁਰੂ ਕਰਨੇ ਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿੰਨੇ ਭਗਤ ਨੇ ਤੇ ਸੈਂਕੜੇ ਵਾਰੀ ਇਹ ਕਿਉਂ ਦਰਜ ਕੀਤਾ? ਇਹ ਮੰਗਲ ਤਾਂ ਦਰਜ ਕੀਤਾ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ, ਉਹ ਕਿਉਂਕਿ ਮੰਗਲ ਇੱਕ ਤਾਂ ਅਸੀਂ 33 ਵਾਰ ਪੜ੍ਹਨੇ ਆ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ, ਇਹ 33 ਵਾਰ ਹੈ, ਇਹ ਤਕਰੀਬਨ ਸੈਂਕੜੇ ਵਾਰੀ ਹੈ। ਇਹਦਾ ਮਤਲਬ ਇਹ ਹੈ ਕਿ ਸਤਿਗੁਰੂ ਸਾਹਿਬਾਨ ਹਰ ਬਾਣੀ ਦੀ ਆਰੰਭਤਾ ਵੇਲੇ ਇਸ ਮੰਗਲ ਨੂੰ ਦਰਜ ਕਰਕੇ ਸਾਨੂੰ ਇੱਕ ਗੱਲ ਵਾਰ ਵਾਰ ਚੇਤੇ ਕਰਾਈ ਜਾਂਦੇ ਆ ਕਿ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਨੂੰ ਭੁੱਲਿਓ ਨਾ। ਫਿਰ ਬੇਨਤੀ ਹੈ ਕਿ ਭਾਵੇਂ ਉਹਦੇ ਵਿੱਚ ਸ਼ਬਦ ਦਮੋਦਰ ਵਰਤੇ, ਖਾਲਾ ਦਮੋਦਰ ਸ਼ਬਦ ਜਿਹੜਾ ਉਹ ਕ੍ਰਿਸ਼ਨ ਜੀ ਦੇ ਲਈ ਹੈ ਜਿਹਦੇ ਦੁਆਲੇ ਤੜਾਗੀ ਹੈ, ਉਥੇ ਭਾਵੇਂ ਰਾਮ ਸ਼ਬਦ ਵਰਤੇ। ਮੈਂ ਇੱਕ ਦਿਨ ਬੇਨਤੀ ਕੀਤੀ ਕਿ ਰਾਮ ਸ਼ਬਦ ਇਹ ਸਤਯੁਗ ਵਿੱਚ ਵੀ ਪ੍ਰਚਲਿਤ ਸੀ, ਤ੍ਰੇਤੇ ਵਿੱਚ ਰਾਮ ਜੀ ਹੋਇਆ, ਪਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਬਾਣੀ ਕਹਿੰਦੀ ਹੈ ਪ੍ਰਹਿਲਾਦ ਨੇ ਰਾਮ ਜੀ ਨੂੰ ਜਪਿਆ ਹੈ, ਰਾਮ ਨਾਮ ਜਪਵੋ ਕਰੇ ਹਿਰਦੈ ਹਰ ਜੀ ਕੋ ਸਿਮਰਨ ਤਰੇ, ਜਿਹੜਾ ਰਘੁਨਾਥ ਸ਼ਬਦ ਹੈ, ਟੇਕ ਏਕ ਰਘੁਨਾਥ। ਹੁਣ ਕਈ ਵਾਰੀ ਉਹ ਰਘੂ ਕੁਲ ਨਾਲ ਜੋੜ ਕੇ ਸ੍ਰੀ ਰਾਮ ਚੰਦਰ ਜੀ ਦੇ ਅਰਥ ਕਰਦੇ, ਪਰ ਆਪ ਜੀ ਦੇਖੋ ਰਘੁਨਾਥ ਦੇ ਅਰਥ ਕੇਵਲ ਰਾਘਵ ਰਘੂ ਕੁਲ ਨਹੀਂ, ਰਘੂ ਦਾ ਅਰਥ ਪ੍ਰਕਾਸ਼, ਜਿਹੜਾ ਰੂਹਾਨੀ ਪ੍ਰਕਾਸ਼ ਦਾ ਮਾਲਕ ਹੈ ਉਹਨੂੰ ਰਘੁਨਾਥ ਕਿਹਾ ਜਾਂਦਾ ਹੈ। ਇਸ ਕਰਕੇ ਜਿਹੜੇ ਪੁਰਾਤਨ ਸ਼ਬਦ ਸਨ ਗੁਰੂ ਸਾਹਿਬ ਨੇ ਸਾਰੇ ਵਰਤੇ ਆ, ਪਰ ਇਹ ਗੱਲ ਚੇਤੇ ਕਰਾ ਰਿਹਾ ਵਾਰ ਵਾਰ ਭਾਈ, ਇਸ ਗੁਰਬਾਣੀ ਦਾ ਸਿਧਾਂਤ ਬਹੁ ਦੇ ਪੂਜਾ ਨਹੀਂ, ਇਸ ਗੁਰਬਾਣੀ ਦਾ ਸਿਧਾਂਤ ਕੀਰਤਨ ਪੂਜਾ ਨਹੀਂ, ਇਸ ਗੁਰਬਾਣੀ ਨੂੰ ਸਮਝਣਾ ਤੇ ਦੋ ਗੱਲਾਂ ਪੱਲੇ ਬਣ ਕੇ ਰੱਖਿਓ, ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਤੇ ਉਸ ਦੀ ਪ੍ਰਾਪਤੀ ਕੇਵਲ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਹੋਣੀ, ਇਹ ਨਿਚੋੜ ਹੈ ਜੀ ਸਮਝ ਲਓ ਸਾਰੇ ਗੁਰੂ ਗ੍ਰੰਥ ਸਾਹਿਬ ਦਾ। ਹਜ਼ੂਰ ਨੇ ਇੱਥੇ ਬਖਸ਼ ਕੀਤੀ ਸੁੱਖ, ਸੋਹੇ ਲੜਾ ਹਰ ਧਿਆਵੋ, ਕਿਉਂਕਿ ਆਪਾਂ ਸਮੇਂ ਅਨੁਸਾਰ ਸਿਰਫ ਅਖਰੀ ਅਰਥ ਕਰ ਸਕਾਂਗੇ। ਇੱਥੇ ਸੁੱਖ ਦਾ ਅਰਥ ਹੈ ਅੰਦਰ ਦੀ ਸ਼ਾਂਤੀ, ਸ਼ਬਦ ਹੈ ਸੋਹੇ ਲੜਾ, ਇਹ ਲਫ਼ਜ਼ ਹੈ ਅਸਲ ਚ ਸੁਹੇਲ ਸਹੇਲ, ਇਹ ਸੰਸਕ੍ਰਿਤ ਤੋਂ ਪ੍ਰਕਿਰਤ ਵਿਚ, ਪ੍ਰਕਿਰਤ ਤੋਂ ਪੰਜਾਬੀ ਵਿਚ ਆਉਂਦਾ ਹੈ। ਹੁਣ ਇਹਦਾ ਜਿਹੜਾ ਸ਼ਬਦ ਹੈ ਅਸਲ ਚ ਹੈ ਸੋਹੇਲਾ, ਇਹਦਾ ਅਖਰੀ ਅਰਥ ਹੈ ਉਹ ਗੀਤ ਜੋ ਖੁਸ਼ੀ ਵੇਲੇ ਗਾਇਆ ਜਾਂਦਾ ਹੈ, ਕਿਉਂਕਿ ਹਰ ਇੱਕ ਰਸਮ ਦੇ ਨਾਲ ਭਾਰਤ ਵਿਚ ਜੁੜੇ ਹੋਏ ਗੀਤ ਨੇ। ਹੁਣ ਅਲਾਣੀਆ ਵੀ ਤਾਂ ਗੀਤ ਹੀ ਇੱਕ ਤਰਜ ਹੈ, ਪਰ ਕਦੀ ਕਿਸੇ ਦੇ ਬੱਚੇ ਦੇ ਵਿਆਹ ਵੇਲੇ, ਲਾਵਾਂ ਵੇਲੇ ਅਲਾਣੀਆ ਕੋਈ ਪਾਉਂਦਾ ਦੇਖੇ? ਘੋੜੀਆਂ ਵੀ ਇੱਕ ਗੀਤ ਹੈ, ਪਰ ਕਿਸੇ ਦੀ ਮੌਤ ਵੇਲੇ ਕੋਈ ਘੋੜੀਆਂ ਗਾਉਂਦਾ ਦੇਖੇ? ਇਹ ਗੱਲ ਵੱਖਰੀ ਕਿ ਗੁਰੂ ਘਰ ਵਿਚ ਸੱਚ ਐਵੇਂ ਮੌਤ ਦੀ ਵੀ ਘੋੜੀ ਗਾਈ ਗਈ ਹੈ। ਅਸੀਂ ਕਹਿੰਦੇ ਵੀ ਮੌਤ ਦੀ ਘੋੜੀ ਚੱਲ ਲੱਗਾ, ਮੌਤ ਦੀਆਂ ਘੋੜੀਆਂ ਗਾਈਆਂ, ਇਹ ਵਿਲੱਖਣ ਤਾਂ ਗੁਰੂ ਘਰ ਦੇ ਅੰਦਰ। ਹੁਣ ਮੈਂ ਫਿਰ ਬੇਨਤੀ ਕਰਾਂਗਾ, ਸੋਹਲੇ ਦਾ ਅਰਥ ਹੈ ਅਸਲ ਚ ਉਹ ਗੀਤ ਜੋ ਖੁਸ਼ੀ ਵੇਲੇ ਗਾਇਆ ਜਾਂਦਾ ਹੈ। ਸਤਿਗੁਰਾਂ ਨੇ ਨਾ ਜੀ ਇਸ ਗੀਤ ਨੂੰ ਵੀ ਬਦਲ ਕੇ ਰੱਖ ਦਿੱਤਾ, ਕਿਉਂਕਿ ਹਜ਼ੂਰ ਨੇ ਕਿਸੇ ਸ਼ਬਦ ਤੋਂ ਹੇਠ ਨਹੀਂ ਕੀਤੀ, ਉਨ੍ਹਾਂ ਨੇ ਹਰ ਸ਼ਬਦ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ। ਸੋਹਲਾ ਗਾਇਆ ਜਾਂਦਾ ਸੀ ਸੋਹਲਾ ਕਿ ਜਦੋਂ ਕਿਸੇ ਦਾ ਵਿਆਹ ਹੋਣਾ, ਬੀਬੀਆਂ ਨੇ ਗੀਤ ਗਾਉਣੇ, ਉਸ ਵਿਚ ਮੈਨੂੰ ਇੰਜ ਲੱਗਦਾ ਘੋੜੀਆਂ ਤੇ ਸੁਹਾਗ ਇਕੱਠੇ ਆ ਜਾਂਦੇ ਸਨ ਸੋਹਲਾ। ਉਂਜ ਸੋਹਲੇ ਦਾ ਅਰਥ ਹੈ ਕਿਸੇ ਦਾ ਯਸ ਕੀਰਤੀ ਕਰਨੀ। ਆਪ ਜਦੋਂ ਪਾਠ ਕਰਦੇ ਹੋ ਮਾਰੂ ਰਾਗ ਵਿਚ ਇਕ ਬਚਨ ਹੁੰਦਾ, ਇੱਥੇ ਤਾਂ ਹੈ ਸੋਹਲਾ ਸੋਹਲੜਾ, ਉਥੇ ਹੁੰਦਾ ਸੋਲਹੇ। ਇਹ ਸੋਹਲਾ ਉਥੇ ਸੋਹਲੇ, ਉਹਦਾ ਮਤਲਬ ਇਹਵੇ ਕਿ ਜਿਹੜੇ ਸ਼ਬਦ ਤੁਸੀਂ ਹੁਣ ਪੜਨ ਲੱਗੇ ਹੋ ਇਸ ਸ਼ਬਦ ਦੇ 16-16 ਪਦੇ ਨੇ, ਉਹਦਾ ਅਰਥ ਖੁਸ਼ੀ ਨਹੀਂ ਹੈਗਾ। ਇੱਥੇ ਹੈ ਸੋਹਲਾ, ਸੋਹਲੇ ਦਾ ਅਰਥ ਹੈ ਮੰਗਲਮੇ ਗੀਤ। ਉਂਜ ਬਾਣੀ ਜਦੋਂ ਆਪਾਂ ਗੀਤ ਸੰਬੰਧੀ ਸ਼ਬਦ ਪੜ੍ਹਨੇ, ਜਿਹੜਾ ਸਿਆਮ ਵੇਦ ਹੈ ਚਾਰ ਵੇਦਾਂ ਵਿਚੋਂ, ਆਪ ਨੂੰ ਪਤਾ ਉਨ੍ਹਾਂ ਦਾ ਸੰਗੀਤ ਨਾਲ ਬੜਾ ਸੰਬੰਧ ਹੈ ਸ਼ਾਮ ਵੇਦ ਜਿਹੜਾ ਹੈ। ਉਂਜ ਸਤਿਗੁਰਾਂ ਨੇ ਗੀਤ ਦਾ ਖੰਡਨ ਵੀ ਕੀਤਾ ਤੇ ਗੀਤ ਦਾ ਮੰਡਨ ਵੀ ਕੀਤਾ। ਜਿਵੇਂ ਅਸੀਂ ਇੱਕ ਪਾਠ ਕਰਨੇ ਆ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਹੁਣ ਗੀਤ ਨਾਦ ਤੇ ਧੁਨ ਤਿੰਨਾਂ ਦਾ ਖੰਡਨ ਕਰ ਦਿੱਤਾ, ਕਿਉਂਕਿ ਬੋਲਤ ਬੋਲ ਅਜਾਏ। ਪਰ ਦੂਜੇ ਪਾਸੇ ਬਾਬਾ ਜੀ ਕਹਿੰਦੇ ਰਾਗ ਨਾਦ ਸਭ ਸੱਚ ਹੈ, ਜ਼ਿਕਰ ਕੀਤਾ, ਧੁਨੀਆਂ ਨੂੰ ਸਤਿਗੁਰਾਂ ਨੇ ਵਰਤਿਆ। ਹੁਣ ਉਸ ਗੀਤ ਦਾ ਖੰਡਨ ਹੈ ਵੀ ਇਹ ਤੇਰੇ ਅੰਦਰ ਅੱਗ ਮਚਾਏਗਾ, ਤੇ ਜੇ ਸੱਚ ਪੁੱਛੋ ਅੱਜ ਤਕਰੀਬਨ ਪੂਰੀ ਦੁਨੀਆਂ ਵਿਚ ਜੇ ਕਿਸੇ ਚੀਜ਼ ਦਾ ਬੜਾਵਾ ਹੈ ਤੇ ਸਿਰਫ ਕਾਮ ਵਾਸਨਾ ਦਾ, ਭਾਵੇਂ ਉਹ ਜ਼ਬਾਨ ਦਾ ਬੋਲ ਹੋਵੇ, ਭਾਵੇਂ ਉਹ ਗੀਤ ਹੋਵੇ, ਭਾਵੇਂ ਕੋਈ ਕਿਸੇ ਦੀ ਮਸ਼ਹੂਰੀ ਵੀ ਹੋਵੇ। ਔਰਤ ਦੀ ਤਸਵੀਰ ਕਿਉਂ ਹੈ? ਕਿਉਂਕਿ ਬੰਦੇ ਦਾ ਆਕਰਸ਼ਿਤ ਅੰਦਰ ਉਧਰ ਝੁਕਿਆ ਹੋਇਆ ਹੈ, ਖਿਮਾ ਕਰਿਓ। ਸਤਿਗੁਰਾਂ ਨੇ ਇੱਕ ਗੀਤ ਦਾ ਮੰਡਨ ਵੀ ਕੀਤਾ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਗੀਤ ਖੰਡਨ ਵੀ ਹੈ, ਗੀਤ ਮੰਡਨ ਵੀ ਹੈ। ਇੱਥੇ ਸੋਹਲੇ ਦਾ ਅਰਥ ਹੈ ਮੰਗਲਮਈ ਗੀਤ, ਕਿ ਭਾਈ ਜਿਹੜੀ ਬੰਦਗੀ ਹੈ, ਸਿਮਰਨ ਹੈ, ਇਹ ਸੋਗ ਨਹੀਂ, ਇਹ ਰੱਬ ਦੇ ਮਿਲਾਪ ਦਾ ਗੀਤ ਹੈ। ਇਸੇ ਕਰਕੇ ਫਿਰ ਕਿਹੜਾ ਸੋਹਲਾ? ਵਿਆਹ ਵਾਲਾ। ਫਿਰ ਸਤਿਗੁਰਾਂ ਨੇ ਇਹਦਾ ਨਿਰਣਾ ਕੀਤਾ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਲਾ ਸਿਵਰਿਹੋ ਸਿਰਜਨਹਾਰੋ। ਇੱਥੇ ਸੋਹਲੇ ਦੀ ਵਿਆਖਿਆ ਕਰ ਦਿੱਤੀ। ਭਾਵੇਂ ਸ਼ਬਦ ਅਸੀਂ ਰਾਤ ਨੂੰ ਸੌਣ ਲੱਗਿਆਂ ਸੋਹਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਿਹਨੂੰ ਭਾਈ ਸਾਹਿਬ ਨੇ ਕੀਰਤ ਸੋਹਲਾ ਕਿਹਾ। ਆਮ ਗੁਟਕਿਆਂ ਵਿਚ ਕੀਰਤਨ ਸੋਹਲਾ ਕਿਹਾ ਜਾਂਦਾ ਹੈ, ਪਰ ਸਰਲੇਖ ਉਸ ਬਾਣੀ ਦਾ ਸੋਹਲਾ ਹੈ। ਹੁਣ ਦੇਖੋ ਤੇ ਸਤਿਗੁਰੂ ਗੱਲ ਖੋਲ ਦਿੱਤੀ ਕਿ ਜਿਸ ਘਰ ਵਿਚ ਕਰਤੇ ਦੀ ਕੀਰਤੀ ਹੋਵੇ ਉਹ ਕਿਹੜਾ ਘਰ ਹੈ? ਉਹ ਸਤ ਸੰਗਤ ਘਰ ਹੈ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਲਾ। ਉਸ ਸਤ ਸੰਗਤ ਘਰ ਵਿਚ ਬੈਠ ਕੇ ਰੱਬ ਦੇ ਗੀਤ ਗਾਓ, ਉਥੇ ਕੋਈ ਦੂਜੀ ਗੱਲ ਨਾ ਕਰੋ। ਤੇ ਚਾਹੀਦਾ ਏ ਵੇ ਯਾਦ ਰੱਖਿਓ, ਜਿਨ੍ਹਾਂ ਗੁਰਦੁਆਰਿਆਂ ਵਿਚ ਸਟੇਜ ਤੇ ਨਰੋਲ ਗੁਰੂ ਦੀ ਸਿਫਤ ਸ਼ਬਦ ਬਾਣੀ ਦੀ ਗੱਲ ਹੋਵੇਗੀ, ਉਥੇ ਤੁਸੀਂ ਮੱਥਾ ਟੇਕੋਗੇ, ਅੰਦਰ ਟਿਕਣ ਲੱਗ ਪਏਗਾ। ਜਿੱਥੇ ਰੋਜ਼ ਰਾਜਨੀਤੀ ਖੇਡੀ ਜਾਏਗੀ, ਖਿਮਾ ਕਰਿਓ, ਪ੍ਰਕਾਸ਼ ਉਥੇ ਵੀ ਮਾਰ ਆਈਦਾ, ਪਰ ਉਥੇ ਕਦੀ ਟਿਕਾ ਨਹੀਂ ਬਣੇਗਾ, ਖਿੰਡਾ ਬਣਿਆ ਰਹੇਗਾ। ਗੁਰੂ ਸਾਹਿਬ ਕਹਿੰਦੇ ਆ ਤੁਸੀਂ ਸੰਗਤ ਵਿਚ ਸਿਰਫ ਸੋਹਲੇ ਗਾਓ, ਪਰਮਾਤਮਾ ਦੇ, ਬੰਦਿਆਂ ਦੇ ਨਹੀਂ, ਇਨਸਾਨ ਦੇ ਨਹੀਂ। ਦੁਨਿਆਵੀ ਬੰਦਿਆਂ ਦੇ ਨੀ, ਦੁਨੀਆਂ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਮਹਾਰਾਜ ਕਹਿੰਦੇ ਜੈਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਅੱਗੇ ਸਿਵਰੇ ਹੋ। ਮੈਂ ਬੇਨਤੀ ਕਰਾਂਗਾ ਇਹਦੇ ਸਿਵਰਿਓ ਦੇ ਰਾਰੇ ਨੂੰ ਸਿਹਾਰੀ ਲੱਗੀ ਏ, ਇਹ ਉਚਾਰਨ ਦਾ ਹਿੱਸਾ ਹੈ। ਸਿਵਰੋ ਨੀ ਪੜਨਾ, ਸਿਵਰਿਓ ਇਹ ਜਿਹੜੀ ਸਿਹਾਰੀ ਹੈ ਜਿਹਨੂੰ ਹਿੰਦੀ ਵਿਚ ਆਪਾਂ ਛੋਟੀ ਈ ਦੀ ਮਾਤਰਾ ਕਹਿੰਦੇ ਆ, ਫਾਰਸੀ ਵਿਚ ਜ਼ੇਰ ਸ਼ਬਦ ਵਰਤਿਆ ਜਾਂਦਾ ਥੱਲੇ ਲੱਗਦੀ। ਮਹਾਰਾਜ ਕਹਿੰਦੇ ਨੂੰ ਬੋਲੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿੱਤ ਸੋਹਿਲਾ ਸਦਾ ਸੁਖ ਹੋਏ। ਉਹੀ ਗੱਲ ਗੁਰੂ ਅਮਰਦਾਸ ਕਰ ਰਹੇ ਆ, ਪਹਿਲਾਂ ਇਹ ਬਾਬਾ ਜੀ ਕਰ ਰਿਹਾ ਸ਼ਬਦ ਕਿ ਦੇਖੋ ਭਾਈ ਤੁਸੀਂ ਨਿਰਭਉ ਦਾ ਸੋਹਿਲਾ। ਹੁਣ ਇੱਕ ਸਵਾਲ ਫਿਰ ਉੱਠਦਾ ਕਿ ਜਦੋਂ ਦੁਨੀਆਂ ਦੇ ਕੋਈ ਗੀਤ ਗਾਉਂਦਾ ਉਸ ਬੱਚੀ ਦਾ ਨਾਂ ਜਾਂ ਕੋਈ ਹੋਰ ਸੋਹਿਲਾ ਤਾਂ ਬਣਦਾ, ਇਹ ਸੋਹਿਲਾ ਕਿਵੇਂ ਗਾਈਏ? ਮਹਾਰਾਜ ਨੇ ਇਹਦਾ ਵੀ ਇਹਨੂੰ ਵੀ ਖੋਲ ਦਿੱਤਾ, ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਆਹ ਸੋਹਿਲਾ ਗਾਣਾ ਹੈ ਜਿਹੜਾ ਸ਼ਬਦ ਕਰਕੇ ਸੋਹਣਾ ਲੱਗਦਾ ਹੈ। ਆਹ ਜਿਹੜੀ ਬਾਣੀ ਕਹਿੰਦਾ ਇਹ ਸੋਹਿਲੜਾ ਹੈ, ਜਿੰਨੀ ਬਾਣੀ ਆਪ ਜੀ ਪੜ੍ਹਦੇ ਸੁਣਦੇ ਹੋ। ਗੁਰੂ ਸਾਹਿਬ ਕਹਿੰਦੇ ਅੱਜ ਕਿ ਸੁੱਖ ਸੋਹਿਲੜਾ ਹਰ ਧਿਆਵੋ, ਅੰਦਰ ਨੂੰ ਸੁੱਖ ਦੇਣ ਵਾਲਾ ਪਰਮਾਤਮਾ ਦੀ ਮੰਗਲਮਈ ਗੀਤ ਤੁਸੀਂ ਗਾਇਆ ਕਰੋ, ਧਿਆਇਆ ਕਰੋ। ਸੁੱਖ ਸੋਹਿਲੜਾ ਹਰ ਧਿਆਵੋ, ਹਰੀ ਉਸ ਪ੍ਰਭੂ ਨੂੰ ਧਿਆਵੋ ਤੁਸੀਂ। ਫਿਰ ਜੀ ਗੁਰਮੁਖ, ਗੁਰੂ ਦੇ ਸਨਮੁਖ ਹੋ ਕੇ ਹਰ ਫਲ ਪਾਵੋ। ਇਸ ਸੋਹਿਲੇ ਨੂੰ ਨਿਰਾਰਥਕ ਨਹੀਂ ਜਾਏਗਾ, ਜਿੰਨੀ ਸਿਫਤ ਕਰੋਗੇ ਦਾ ਫਲ ਹਰ ਹਾਲਤ ਵਿਚ ਮਿਲੇਗਾ ਮਿਲੇਗਾ। ਮੈਂ ਤਾਂ ਕਈ ਵਾਰੀ ਸੋਚਣਾ, ਠੀਕ ਅਸੀਂ ਕਥਾ ਕਰਨੇ ਆ ਜੀ, ਸਾਨੂੰ ਪੜ੍ਹਨਾ ਵੀ, ਮੈਂ ਕਈ ਵਾਰੀ ਇਹ ਸ਼ਬਦ ਕਿਹਾ, ਪਰ ਕੀਰਤਨ ਰੱਬ ਦੀ ਏਡੀ ਵੱਡੀ ਦਾਤ ਹੈ, ਏਦੋ ਵੱਡੀ ਭਗਤੀ ਕੋਈ ਹੈ ਨਹੀਂ ਕਿ ਰੱਬ ਨੂੰ ਗਾਉਂਦਾ। ਗੁਰੂ ਸਾਹਿਬ ਨੇ ਸਾਰੀ ਜ਼ਿੰਦਗੀ ਗਾਇਆ ਹੀ ਹੈ ਨਾ ਜੀ। ਤੁਸੀਂ ਇਹ ਤਾਂ ਸੁਣਦੇ ਹੋ ਚਲੋ ਵੀ ਕੀਰਤਨ ਤੋਂ ਬਾਅਦ ਹਜ਼ੂਰ ਸਮਾਧੀ ਚਲੇ ਗਏ, ਕਿੰਨੇ ਕਿੰਨੇ ਪੈਰ ਨਹੀਂ ਸਨ ਉੱਠਦੇ, ਪਰ ਉਸ ਸਮਾਧੀ ਨੂੰ ਸੁਰਤ ਵਾਲਾ ਸਮਝੇਗਾ। ਕਦੀ ਤੁਸੀਂ ਟਿਕ ਕੇ ਕਥਾ ਕੀਰਤਨ ਸੁਣੋ, ਜਾਂ ਕੀਰਤਨ ਕਰੋ, ਜਾਂ ਨਿਤਨਿਮ ਕਰੋ, ਜਿੱਦਣ ਅੰਦਰ ਟਿਕਿਆ ਹੋਵੇ ਉਸ ਘੰਟੇ ਤੋਂ ਬਾਅਦ, ਅੱਧੇ ਘੰਟੇ ਤੋਂ ਬਾਅਦ ਤੁਹਾਡਾ ਚਿੱਤ ਨਹੀਂ ਕਰਦਾ ਕਿਸੇ ਨਾਲ ਗੱਲ ਕਰੀਏ, ਕਿਉਂਕਿ ਅੰਦਰ ਟਿਕ ਜਾਂਦਾ ਨਾ ਜੀ। ਉਹ ਸਤਿਗੁਰੂ ਨੇ ਸਿਰਫ ਗਾਇਆ, ਜਦੋਂ ਬਾਣੀ ਆਈ ਹਜ਼ੂਰ ਨੇ ਉਹਨੂੰ ਰਾਗ ਦੀ ਥਾਂ ਦਿੱਤੀ, ਰਾਗ ਤੇ ਬਿਠਾਇਆ। ਇੱਥੇ ਸਤਿਗੁਰੂ ਕਹਿੰਦੇ ਨੇ ਭਾਈ ਜੇ ਤੁਸੀਂ ਗਾਓਗੇ ਨਾ, ਗਾਇਆ ਨਿਰਾਰਥਕ ਨਹੀਂ ਜਾਣਾ, ਇਹਦਾ ਫਲ ਮਿਲੇਗਾ। ਕਿ ਜੀ ਗੁਰਮੁਖ ਹਰ ਫਲ ਪਾਵੋ, ਹਰ ਨਾਮ ਧਿਆਵੋ। ਭਾਈ ਗੁਰੂ ਦੇ ਸਨਮੁਖ ਹੋ ਕੇ ਸੋਹਿਲਾ ਗਾਓਗੇ, ਫਲ ਮਿਲੇਗਾ, ਖਰੀ ਦਾ ਨਾਮ ਧਿਆਵੋ। ਤੇ ਸਤਿਗੁਰੂ ਆਪ ਜੀ ਨੇ ਦੋ ਵਾਰੀ ਕਹਿ ਦਿੱਤਾ ਹਰ ਫਲ ਪਾਵੋ, ਜਾਂ ਕਹਿ ਦਿੱਤਾ ਗੁਰਮੁਖ ਫਲ ਪਾਓ, ਇਹ ਫਲ ਕੀ ਮਿਲੇਗਾ? ਸਤਿਗੁਰੂ ਕਹਿੰਦੇ ਜਨਮ ਜਨਮ ਕੇ ਦੁੱਖ ਨਿਵਾਰੇ, ਇਹਦਾ ਫਲ ਇਹ ਮਿਲੇਗਾ ਕਿ ਜਨਮਾਂ ਜਨਮਾਂ ਦੇ ਜਿਹੜੇ ਦੁੱਖ ਨੇ, ਐਸ ਜਨਮ ਦਾ ਦੁੱਖ ਤਾਂ ਮਿਟ ਜੂਗਾ। ਕਈ ਵਾਰੀ ਬੰਦਾ ਬਹੁਤ ਦੁਖੀ ਹੁੰਦਾ ਨਾ ਜੀ, ਉਹ ਸੁਸਾਈਡ ਕਰ ਲੈਂਦਾ ਹੈ ਨਾ, ਜਿਹਨੂੰ ਆਤਮ ਹੱਤਿਆ ਕਹਿੰਦੇ, ਕਿ ਉਸ ਤੋਂ ਬਾਅਦ ਇਹ ਛੁੱਟ ਜੂਗਾ? ਇਹ ਦੁੱਖ ਤਾਂ ਫਿਰ ਅੱਗੇ ਨਾਲ ਤੁਰਿਆ ਜਾਣਾ ਹੈ। ਗੁਰੂ ਸਾਹਿਬ ਕਹਿੰਦੇ ਤੇਰੇ ਜਨਮਾਂ ਜਨਮਾਂ ਦੇ ਦੁੱਖ ਕੋਈ ਦੂਰ ਕਰ ਸਕਦਾ ਤੇ ਸਿਰਫ ਰੱਬ ਦੀ ਸਿਫਤ ਦੂਰ ਕਰ ਸਕਦੀ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਜੀ ਇਹ ਸੋਹਿਲਾ ਕਿਹਦੇ ਤੋਂ ਗਾਣਾ ਸਿੱਖੀਏ? ਅੱਗੇ ਸਤਿਗੁਰੂ ਕਹਿੰਦੇ ਨੇ ਬਲਹਾਰੀ ਗੁਰ ਆਪਣੇ ਵਿੱਚੋਂ, ਇੱਥੇ ਐੜੇ ਨੂੰ ਕੰਨਾ ਨਹੀਂ ਲੱਗਾ, ਆਪਣੇ ਨਹੀਂ ਬੋਲਣਾ, ਆਪਣੇ ਬੋਲਣਾ ਹੈ ਤੇ ਨਾਣਾ ਬੋਲਣਾ। ਗੁਰ ਬਲਹਾਰੀ ਗੁਰ, ਗੁਰੂ ਨਹੀਂ ਹੈਗਾ ਆਪਣੇ ਗੁਰੂ, ਵੈਸੇ ਅਰਥ ਕਰਾਂਗਾ ਆਪਣੇ ਗੁਰੂ ਤੋਂ ਬਲਿਹਾਰੀ ਜਾਣਾ, ਜਿਨ ਕਾਰਜ ਸਭ ਸਵਾਰੇ, ਜਿਸ ਸਤਿਗੁਰਾਂ ਨੇ ਮੇਰੇ ਲੋਕ ਪਰਲੋਕ ਦੇ, ਇੱਥੇ ਸ਼ਬਦ ਸਭ ਆਇਆ ਜੀ, ਬਹੁਤ ਨਹੀਂ ਆਇਆ। ਜਿਹੜਾ ਬਹੁਤ ਹੁੰਦਾ ਨਾ ਉਹ ਪੂਰਾ ਮੁਕੰਮਲ ਨਹੀਂ ਹੁੰਦਾ। ਕਹਿੰਦੇ ਇਸ ਬੰਦੇ ਕੋਲ, ਇਸ ਘਰ ਚ ਸਾਡੇ ਕੋਲ ਬਹੁਤ ਕੁਛ ਹੈ ਪਰ ਆਹ ਨਹੀਂ, ਸਭ ਸ਼ਬਦ ਬਹੁਤ ਉੱਚਾ ਹੈ। ਇਸੇ ਕਰਕੇ ਬਾਬਾ ਜੀ ਨੇ ਜਿੱਥੇ ਪ੍ਰਮਾਤਮਾ ਦੀ ਗੱਲ ਕੀਤੀ ਉਹਦੇ ਘਰ ਵਿੱਚ ਸ਼ਬਦ ਇਹ ਨਹੀਂ ਵਰਤਿਆ ਤੇਰੇ ਘਰ ਬਹੁਤ ਕੁਛ ਹੈ, ਕਹਿੰਦੇ ਤੇਰੇ ਘਰ ਸਭ ਕੁਛ ਹੈ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ, ਸਭ ਕੀ ਸ਼ਬਦ ਵਰਤਿਆ। ਮੈਂ ਬੇਨਤੀ ਕਰਾਂ ਇੱਥੇ ਗੁਰੂ ਜੀ ਕਹਿੰਦੇ ਜਿੰਨੇ ਵੀ ਕਾਰਜ ਸਨ ਸਭ ਦੇ ਸਭ, ਸੰਸਾਰੀ ਵੀ ਨਿਰੰਕਾਰੀ ਵੀ ਕਰਤਾਰੀ ਵੀ, ਸਾਰੇ ਕਾਰਜ उन्हें सवार दिते हर प्रभ कृपा एदा पाठ कृपा नहीं कक्के दे पैर च रारा पिया है कृपा कृपा हुण आपां कहांगे जी अर्थ एको ने पर आप नूं पता है भी जदों पूरा रारा लिखांगे ते ए दीर्घ हो जाएगा हजूर ने इत्थे कृपा वरत्या है हजूर कह रहे ने कि जदों खरी प्रभु कृपा करदा है हर जापो उदी कृपा दी निशानी खरी दा नाम जपो सिमरण करो सुख फल हर जन पावो खरी जन प्रभु दे जन तू अपने अंदरों आत्मक सुख प्राप्त करेगा गुरमुखो उस सुख दी कोई कीमत नहीं दुनिया दा कोई बंदा दुनिया दी कोई चीज उस सुख दी कीमत कोई पा सकदी महाराज कहिंदे ने खरी जन उस नूं प्राप्त करो नानक कह सुनो जन भाई धन गुरु अमरदास महाराज मेहर कर रहे मैनूं पता है भावे असीं ग्रामर दे तौर ते हे नानक दास नानक पर मेरी इच्छा मैं आपां सतगुरु दे अदब लई शब्द वरतीए ये धन गुरु अमरदास महाराज नानक शब्द की मोहर वरत रहा ते कहने हे भाई जनो हे संत जनो मेरी गल सुनो सुख सोहे लड़ा हर त्याहो ओ खुशी दा गीत गाओ जिहड़ा सुख दिंदा है ओ है खरी त्याहो परमात्मा नूं त्याहो ए पदा पहला समाप्त है जी दूसरा पदा है सुन हर गुण पीने सहज सुभाए इत्थे होर बख्शिश कीती जिहड़ा त्याएगा सुनेगा ओही क्योंकि त्याउन तो बिना सुनना नहीं आउंदा इस करके गुरु ने कहा हर का नाम त्याए सुन सबना नूं करदान जदो बंदा ध्यानदा है सिमरदा है सुनना तां शुरू हुंदा है जे पहला बोलदा है गुरु जी इत्थे कहिंदे ने भाई उस खरी दे गुणा नूं गा के सुन के साडा अंदर पीने दा अर्थ भिज गया है सच पूरी तरह अंदर जिहड़ा उस रस विच भिज गया है सहज सुभाए कईआं गुरमुखां ने इहदे अर्थ कीते आ कि सुते सिद्ध पर मैं कहना जदे इहदे अर्थ जदों करे ना सुभाए इहदा अर्थ इहनूं करिए प्रेम सहित भाए दा अर्थ प्रेम सुभाए प्रेम सहित प्यारिओ उस खरी दे गुणा नूं प्रेम सहित जदों सुनिया प्यारिओ फिर अंदर भिज गया भिजिया होया अंदर ही सहज अवस्था विच पहुंचदा है गुरु साहिब बख्शिश कर रहे हर गुण सुन हर गुण पीने सहज सुभाए गुरमत सहजे नाम त्याए गुरु दी मत विच चल के सहज अवस्था विच टिक के एक सहज हुंदा है जबान दा बोलना एक सहज है सुरत दा सहजे सहजे बोलना सहजे सहजे तुरना सहजे सहजे खाना ए भी चंगा है पर सहज अवस्था होवे जिथे सुरत नूं कदी भी दुनिया दी कोई घटना स्पर्श ही नहीं करदी कुछ भी होवे गुरु साहिब कहिंदे गुरमत सहजे नाम त्याए सतगुरु फिर कहिंदे जिन को तुर लिखिया तिन गुर मिलिया ਇਹ ਸਤਿਗੁਰੂ ਜੇ ਮਿਲਿਆ ਹੈ ਕਿਤੇ ਧੁਰ ਲਿਖਿਆ ਹੋਇਆ ਤਾਂ ਕਿਉਂਕਿ ਅੱਜ ਕੱਲ ਦਾ ਜਿਹੜਾ ਪੜ੍ਹਿਆ ਲਿਖਿਆ ਸਮਾਜ ਹੈ ਪੜ੍ਹਾਈ ਬੜੀ ਚੰਗੀ ਗੱਲ ਹੈ ਪਰ ਦੁੱਖ ਇਸ ਚੀਜ਼ ਦਾ ਹੈ ਕਿ ਆਪਣੇ ਗਿਆਨ ਦੇ ਨਾਲ ਅਸੀਂ ਧੁਰ ਕੀ ਬਾਣੀ ਉੱਤੇ ਸਟੈਂਪ ਆਪਣੀ ਲਾਨੇ ਪਏ ਹਾਂ ਹਾਂਜੀ ਅੱਜ ਦੇਖੋ ਤੁਸੀਂ ਕਦੀ ਕਿਸੇ ਸੁਣੋ ਸਾਡੇ ਵੀ ਅਸੀਂ ਕਹਿੰਦੇ ਸਾਡਾ ਧਰਮ ਸੈਂਟੀਫਿਕ ਹੈ ਹਾਂਜੀ ਮੁਸਲਮਾਨ ਬੋਲੇਗਾ ਹੁਣ ਜਿਵੇਂ ਕਈ ਵਾਰੀ ਉਹਨਾਂ ਸਾਰਿਆਂ ਨੂੰ ਕਿਹਾ ਮਾਸਕ ਪਾਓ ਤੇ ਉਹ ਕਈ ਇਹ ਵੀ ਪ੍ਰਚਾਰ ਕਰਨ ਲੱਗ ਪਏ ਸਾਡੇ ਧਰਮ ਤੇ ਪਹਿਲਾਂ ਕਿਹਾ ਸੀ ਬੁਰਕਾ ਪਾ ਕੇ ਮੂੰਹ ਢੱਕ ਕੇ ਰੱਖੋ ਇਹ ਬੜੀਆਂ ਥੋਥੀਆਂ ਜਿਹੀਆਂ ਗੱਲਾਂ ਹੁੰਦੀਆਂ ਨੇ ਇਹਦਾ ਮਤਲਬ ਫਿਰ ਅਖੀਰਲੀ ਕਟਰਵਤੀ ਸਾਇੰਸ ਹੈ ਨਾ ਜਪਜੀ ਸਾਹਿਬ ਤਾਂ ਪ੍ਰਵਾਨ ਹੋਵੇਗਾ ਜੇ ਸਟੈਂਪ ਮੋਰ ਲੱਗੇਗੀ ਸਾਇੰਸ ਦੀ ਤਾਂ ਇਹਦਾ ਮਤਲਬ ਇਹ ਹੋ ਗਿਆ ਨਾ ਨਹੀਂ ਪਿਆਰਿਓ ਮੈਂ ਬੇਨਤੀ ਕਰਾਂ ਮੈਂ ਵੀ ਸਾਇੰਸ ਨੂੰ ਵਰਤ ਰਿਹਾ ਸੀ ਜੋ ਕੁਝ ਆ ਬੈਠੇ ਹਾਂ ਸਾਇੰਸ ਨੇ ਬਹੁਤ ਕੁਝ ਦਿੱਤਾ ਹੈ ਪਰ ਇਸ ਗੱਲ ਨੂੰ ਕਦੀ ਨਾ ਭੁੱਲਿਓ ਧਰਮ ਦੀ ਰੂਹਾਨੀਅਤ ਦੀ ਆਪਣੀ ਰਾਹ ਹੈ ਸਾਇੰਸ ਸ਼ੁਰੂ ਕਰਦੀ ਤੋੜ ਕੇ ਇਹ ਕਿਉਂ ਹੋਇਆ ਇਹ ਕਿਵੇਂ ਹੋਇਆ ਇਹਨੂੰ ਕਿਉਂ ਕਰੀਏ ਪਰ ਗੁਰਮਤ ਸ਼ੁਰੂ ਹੁੰਦੀ ਹੈ ਬਲਾਈਂਡ ਫੇਥ ਤੋਂ ਮੈਂ ਫਿਰ ਬੇਨਤੀ ਕਰਾਂ ਅੰਧੇ ਤੇ ਵਿਸ਼ਵਾਸ ਨੇ ਇਸ ਵਾਰੀ ਦਾਸ ਜਦੋਂ ਮੈਂ ਹੋਲੇ ਮਹੱਲੇ ਤੇ ਪਹਿਲੀ ਵਾਰੀ ਗਾਇਦ ਕੀ ਕੇਸਗੜ੍ਹ ਸਾਹਿਬ ਕਥਾ ਕਰਨ ਤੇ ਉੱਥੇ ਮੈਂ ਇੱਕ ਬੇਨਤੀ ਕੀਤੀ ਗੁਰਮੁਖੋ ਸਾਡੀ ਜਪ ਦੀ ਸ਼ੁਰੂਆਤ ਹੈ ਤੋਂ ਹੈ
ਤਰਕ ਤੋਂ ਨਹੀਂ। ਪਹਿਲੀ ਪੌੜੀ ਚ ਤਰਕ ਹੈ ਕਿ ਵੀ ਸਚਿਆਰਾ ਹੋਈ ਹੈ, ਸੋਚਿਆ ਸੋਚ ਨਾ ਹੋਵੀ, ਪਰ ਸ਼ੁਰੂਆਤ ਹੈ ਬਲਾਇੰਡ ਫੇਟ ਤੋਂ ਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਥੇ ਕਿਹਾ ਵੀ ਤਰਕ ਕਰੋ, ਇੱਥੇ ਬਸ ਕਿਹਾ ਤੂੰ ਮੰਨ ਸੱਚ ਕਹਿ। ਗੁਰਮੁਖੋ ਜੇ ਆਪ ਜੀ ਗੁਰਦੁਆਰੇ ਆਉਂਦੇ ਹੋ, ਬਾਣੀ ਪੜ੍ਹਦੇ ਹੋ, ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ, ਰਹਿ ਦਿੱਤੀ ਹੈ, ਇੱਕ ਸ਼ੁਕਰਾਨਾ ਉਹਦਾ ਕਰਿਓ ਕਿਤੇ ਪੂਰਵਲਾ ਲਿਖਿਆ ਤੇ ਗੁਰੂ ਮਿਲਿਆ, ਨਹੀਂ ਤੇ ਸੱਚ ਇਵੇ ਧੁਰ ਕਰਮ ਤੋਂ ਬਿਨਾਂ ਗੁਰੂ ਦੇ ਕੋਲ ਵੀ ਕੋਈ ਨਹੀਂ ਬੈਠ ਸਕਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਿਨ ਕੋ ਧੁਰ ਲਿਖਿਆ, ਸੰਤ ਸਭਾ ਓਟ ਗੁਰ ਪੂਰੇ ਧੁਰ ਮਸਤਕ ਲੇਖ ਲਿਖਾਏ, ਵੱਡ ਭਾਗੀ ਖਰ ਸੰਗਤ ਪਾਵੇ। ਮਹਾਰਾਜ ਜਿਨ੍ਹਾਂ ਧੁਰ ਤੋਂ ਲਿਖਿਆ ਉਨ੍ਹਾਂ ਨੂੰ ਗੁਰੂ ਮਿਲਿਆ ਤੇ ਗੁਰੂ ਨੇ ਕੀ ਕੀਤਾ, ਤਿੰਨ ਉਸ ਗੁਰੂ ਨੇ ਜਨਮ ਮਰਨ ਪੋ ਭਾਗਾ ਵਾਹਿਗੁਰੂ, ਤਿੰਨ ਉਨ੍ਹਾਂ ਦਾ ਜਨਮ ਤੇ ਮਰਨ ਦਾ ਭੈ ਦੂਰ ਹੋ ਗਿਆ ਜਿਨ੍ਹਾਂ ਨੂੰ ਸਤ ਗੁਰੂ ਮਿਲ ਗਏ। ਮਹਾਰਾਜ ਕਹਿੰਦੇ ਅੰਦਰੋਂ ਦੁਰਮਤ ਦੂਜੀ ਖੋਈ, ਅੰਦਰੋਂ ਜਿਹੜੀ ਦੁਰਮਤ ਸੀ ਭੈੜੀ ਮਤ ਸੀ। ਮੈਂ ਰਾਤ ਵੀ ਇੱਕ ਅਰਜ਼ ਕੀਤੀ ਸੀ ਜਿੱਥੇ ਹੰਕਾਰ ਹੋਵੇਗਾ ਉਥੇ ਦੁਰਮਤ ਹੋਵੇਗੀ, ਜਿੱਥੇ ਦੁਰਮਤ ਹੋਵੇਗੀ ਉਥੇ ਕਦੀ ਮਨ ਨਹੀਂ ਟਿਕੇਗਾ। ਇਹਦੀ ਨਿਸ਼ਾਨੀ ਹੈ ਜੀ, ਦੁਰਮਤ ਡੁੱਬਦਾ ਭਰਮਤ ਹੈ ਚਤਰ ਕੁੰਠ, ਭਾਈ ਸਾਹਿਬ ਜੀ ਨੇ ਕਿਹਾ ਜਿੱਥੇ ਦੁਰਮਤ ਹੈ ਉਥੇ ਟਿਕਾ ਨਹੀਂ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਇਹ ਸੋਹਲੇ ਨੇ ਕੀ ਕੀਤਾ, ਉਨ੍ਹਾਂ ਦੇ ਅੰਦਰੋਂ ਭੈੜੀ ਮਤ ਤੇ ਜਿਹੜੀ ਦੂਜੀ ਸੀ ਦਵੈਸ਼, ਆ ਦੂਜਾ ਹੈ ਦਵੈਤ ਹੈ। ਸੱਚੀ ਲੋ ਦਵੈਤ ਨੇ ਬਸ ਕਰਾ ਦਿੱਤੀ ਬੰਦਿਆਂ ਨੂੰ, ਆ ਜੋ ਕੁਝ ਅਸੀਂ ਦੇਖਣੇ ਪਏ ਸਾਰਾ ਦਵੈਤ ਦੀ ਖੇਡ ਹੈ। ਗੁਰੂ ਸਾਹਿਬ ਦੀ ਬਾਣੀ ਚ ਦਵੈਤ ਕਿਤੇ ਨੇ, ਕਿਤੇ ਵੀ ਤੁਸੀਂ ਦਵੈਸ਼ ਨਹੀਂ ਦੇਖੋਗੇ। ਹਾਂ ਸਮੱਤ ਦਿੱਤੀ, ਕਈ ਵਾਰ ਆਪਾਂ ਕਹਿੰਦੇ ਨੇ ਜੀ ਜੇ ਦਵੈਸ਼ ਨਹੀਂ ਤੇ ਫਿਰ ਮੂਰਤੀ ਪੂਜਾ ਕਿਉਂ ਖੰਡਨ ਕੀਤੀ, ਹਾਂਜੀ ਇਹਨਾਂ ਕਰਮ ਕਾਂਡਾਂ ਨੂੰ ਕਿਉਂ ਖੰਡਨ ਕੀਤਾ। ਗੁਰਮੁਖੋ ਉਹਦੇ ਤੇ ਦਵੈਸ਼ ਨਹੀਂ, ਗੁਰੂ ਉਸ ਦਵੈਸ਼ ਵਾਲੀ ਪੂਜਾ ਤੋਂ ਹਟਾ ਕੇ ਇੱਕ ਓੰਕਾਰ ਦੀ ਪੂਜਾ ਵੀ ਜੋੜ ਕੇ ਅਦਵੈਤ ਵੀ ਸਾਨੂੰ ਲਿਜਾਂਦੇ ਪਏ। ਇਹੀ ਕਾਰਨ ਕਿ ਗੁਰਬਾਣੀ ਵਿਚ ਸਾਕਤ ਦਾ ਮਨਮੁਖ ਦਾ ਤੁਸੀਂ ਜਦੋਂ ਬਾਣੀ ਪੜੋਗੇ ਕਦੀ ਵੀ ਜਿਤਨਾ ਮਰਜ਼ੀ ਕਿਸੇ ਨਿੰਦਕ ਸਰੀਰ ਦੀ ਜਾਂ ਭੈੜੇ ਸਰੀਰ ਦੀ ਭੈੜੇ ਕਰਮ ਕਰਨ ਵਾਲਿਆਂ ਨੂੰ ਸਖ਼ਤ ਲਫ਼ਜ਼ ਵਰਤੇ ਹੋਣ, ਅਖੀਰ ਤੇ ਉਨ੍ਹਾਂ ਲਈ ਅਰਦਾਸ ਹੀ ਕੀਤੀ। ਸਿੱਧੀ ਗੱਲ ਤੇਰਵੀਂ ਅਸ਼ਟਪਦੀ ਹੈ ਨਾ ਜੀ, ਸੰਤ ਸ਼ਰਨ ਜੋ ਜੋ ਪਰੇ ਬੜਾ ਕੁਝ ਕਿਹਾ, ਸੰਤ ਕਾ ਦੋਖੀ ਉਂਬਲ ਲਾਏ ਜਿਉ ਜਲ ਵੀ ਗਈ ਉਹਨੂੰ ਮੱਛਲੀ ਤੜਪੜਾਏ। ਇੱਥੋਂ ਤੱਕ ਆਰੰਭਤਾ ਕੀਤੀ, ਸੰਤ ਕਾ ਦੁਖਨ ਆਰਜਾ ਘਟੈ, ਤੇ ਇਹ ਵੀ ਬਾਣੀ ਚ ਕਹਿ ਦਿੱਤਾ ਨਿੰਦਿਆ ਦਾ ਕੋਈ ਇਲਾਜ ਹੀ ਨਹੀਂ। ਜਿਸ ਬੰਦੇ ਨੂੰ ਨਿੰਦਿਆ ਦੀ ਆਦਤ ਪੈ ਜਾਏ, ਭਾਵੇਂ ਸਟੇਜ ਤੇ ਪੈ ਜਾਏ ਭਾਵੇਂ ਥੱਲੇ ਬੈਠ ਕੇ ਪੈ ਜਾਏ, ਯਾਦ ਰੱਖਿਓ ਉਸ ਬੰਦੇ ਨੂੰ ਬਿਮਾਰੀ ਲੱਗ ਗਈ, ਅੱਜ ਵੀ ਗਿਆ ਤੇ ਕੱਲ ਵੀ ਗਿਆ। ਨਿੰਦਿਆ ਕੁਝ ਸਮੇਂ ਲਈ ਪ੍ਰਭਾਵਿਤ ਕਰਦੀ ਏ ਬੰਦਿਆਂ ਨੂੰ, ਪਰ ਨਹੀਂ ਪਿਆਰਿਓ। ਗੁਰੂ ਸਾਹਿਬ ਨੇ ਕਿਹਾ ਸਭੇ ਔਖਦ ਕੀਤਿਆਂ ਨਿੰਦਕ ਕਾ ਦਾਰੂ ਨਾ ਹੈ ਨਾ, ਪਰ ਦਾਰੂ ਦੱਸ ਵੀ ਦਿੱਤਾ, ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੇ, ਆਪ ਹੀ ਇਲਾਜ ਦੱਸ ਗਏ। ਮੈਂ ਫਿਰ ਬੇਨਤੀ ਕਰਾਂਗਾ, ਜਿਹੜੀ ਦੂਜੀ ਹੈ ਦੂਜਾ ਭਾਵ ਹੈ ਇਹ ਬਹੁਤ ਖਤਰਨਾਕ ਹੈ। ਇਹਨੂੰ ਦੋਏ ਦੂਜਾ ਭਾ ਦੋਏ ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ ਕਿਆ ਹੈ, ਜਿੱਥੇ ਦਵੈਤ ਹੈ ਨਾ ਉਥੇ ਖੜਕਾ ਹੈ। ਕਹਿੰਦੇ ਸਾਧੂ ਤੁਰਿਆ ਜਾਂਦਾ ਸੀ, ਇਹ ਗਿਆਨੀ ਅਰਜੁਨ ਸਿੰਘ ਉਹਨਾਂ ਦੀ ਕਿਤਾਬ ਹੈ ਜੀ, ਸ਼੍ਰੋਮਣੀ ਕਮੇਟੀ ਨੇ ਛਾਪੀ ਹੈ ਛੋਟੀ ਜੀ, ਏਕੋ ਓਟ ਏਕੋ ਆਧਾਰ। ਗਿਆਨੀ ਅਰਜਨ ਸਿੰਘ ਇਹ ਥਾਈਲੈਂਡ ਬੈਂਕਾਕ ਗੁਰਦੁਆਰੇ ਚ 48 ਸਾਲ ਮੁੱਖ ਗ੍ਰੰਥੀ ਸਾਹਿਬ ਰਹੇ ਆ। ਉਹਨਾਂ ਦੇ ਇੰਨਾ ਪ੍ਰਚਾਰ ਕੀਤਾ ਇੰਨਾ ਕੀਤਾ, ਹੁਣ ਤਾਂ ਚਲੋ ਅਗਾਂਹ ਨਿਆਣੇ ਅਗਾਂਹ ਆ ਗਏ, ਸਭ ਚੇਂਜ ਹੁੰਦਾ ਪਿਆ। ਮੈਂ ਵੀ ਸੱਚ ਕਹਿਣਾ, ਆ ਜਿੰਨੇ ਕੁ ਸਰੀਰ ਆਪ ਸਵੇਰੇ ਸ਼ਾਮੀ ਪਹਿਨਦੇ ਹੋ ਇਹ 1-2 ਪੀੜੀ ਹੋਰ ਨੇ, ਅਗਾਂਹ ਕੀ ਬਣੇਗਾ। ਕਿਉਂਕਿ ਅਸੀਂ ਅੱਗੇ ਕਹਿੰਦੇ ਹਾਂ ਜੀ ਨਹੀਂ ਜੀ ਨੈੱਟ ਤੋਂ ਅਸੀਂ ਸਭ ਕੁਝ ਦੇਖ ਲੈਂਦੇ, ਸਾਡੇ ਬੱਚੇ ਨੈੱਟ ਤੋਂ ਸਭ ਕੁਝ ਦੇਖ ਲੈਂਦੇ ਆ। ਯਾਦ ਰੱਖਿਓ ਨੈੱਟ ਤੋਂ ਸਭ ਕੁਝ ਦੇਖਣ ਤੋਂ ਬਾਅਦ ਵੀ ਜੇ ਪ੍ਰੈਕਟੀਕਲ ਨਹੀਂ ਕਰਦੇ ਨੈੱਟ ਨੇ ਅੰਦਰ ਨੂੰ ਸੁੱਖ ਨਹੀਂ ਦੇ ਦੇਣਾ। ਸੱਤ ਸੰਗਤ ਵਿੱਚ ਆਉਣਾ ਪੈਣਾ। ਹੁਣ ਮੈਨੂੰ ਪਤਾ ਇਸ ਟਾਈਮ ਘਰਾਂ ਚ ਕਿੰਨੇ ਤੇ ਉਹ ਵੀ ਸੁਣਦੇ ਹੋਣੇ ਨੇ ਜਿਨ੍ਹਾਂ ਦੇ ਘਰ ਬਿਲਕੁਲ ਨੇੜੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਆਇਆ ਤੁਸੀਂ ਆਓ, ਉਨੇ ਸੰਗਤ ਤਾਂ ਜਿੰਨੀ ਰੁਟੀਨ ਚ ਅੱਗੇ ਆਉਂਦੀ ਉਹ ਆ ਰਹੀ। ਪਰ ਜੇ ਆਪਾਂ ਨੂੰ ਰੱਬ ਨੇ ਮੌਕਾ ਦਿੱਤਾ ਗੁਰੂ ਦੇ ਦਰ ਤੇ ਚੱਲ ਕੇ ਆਈਏ, ਮੇਰੇ ਘਰ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਪਰ ਜਿਹੜਾ ਸੁੱਖ ਮੈਨੂੰ ਗੁਰਦੁਆਰੇ ਚੱਲ ਕੇ ਮਿਲਦਾ, ਯਾਦ ਰੱਖਿਓ, ਘਰ ਮੈਂ ਦਰਸ਼ਨ ਕਰਾਂਗਾ, ਪ੍ਰਕਾਸ਼ ਕਰਾਂਗਾ, ਪਾਠ ਕਰਾਂਗਾ, ਪਰ ਸਤਿਗੁਰੂ ਦੇ ਘਰ ਚੱਲ ਕੇ ਜਾਈਏ ਤੇ ਪੈਰਾਂ ਦੀ ਹਾਜ਼ਰੀ ਲੱਗਦੀ ਹੈ, ਪੂਰੇ ਸਰੀਰ ਦੀ ਹਾਜ਼ਰੀ ਲੱਗਦੀ ਹੈ। ਉਹ ਗਿਆਨੀ ਅਰਜਨ ਸਿੰਘ ਉਹਨਾਂ ਨੇ ਕੋਈ ਘਰ ਨਹੀਂ ਛੱਡਿਆ ਜਿਸ ਘਰ ਵਿੱਚ ਕੀਰਤਨ ਨਹੀਂ ਪਹੁੰਚਾਇਆ। ਬੈਂਕਾਕ ਤੁਸੀਂ ਗਏ ਹੋਗੇ, ਹਰ ਘਰ ਵਿੱਚ ਤੁਹਾਨੂੰ ਵਾਜਾ ਤਬਲਾ ਮਿਲੇਗਾ, ਹਰ ਘਰ ਵਿੱਚ ਤਕਰੀਬਨ ਜੇ ਦੂਰ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਿਲੇਗਾ। ਉਹ ਬੜਾ ਸੋਹਣਾ ਉਹਨਾਂ ਦਾ ਸਿਸਟਮ ਸੀ ਜੀ, ਕੋਈ ਉੱਥੇ ਰੌਲਾ ਰੱਪਾ ਨਹੀਂ ਸੀ ਹੁੰਦਾ, ਉੱਥੇ ਅਖੰਡ ਪਾਠ ਸਾਹਿਬ ਸਵੇਰੇ ਨਹੀਂ ਸਨ ਹੁੰਦੇ, ਸ਼ਾਮ ਨੂੰ ਭੋਗ ਪੈਂਦੇ ਹੁੰਦੇ ਸਨ ਘਰਾਂ ਚ, ਕਿਉਂਕਿ ਸਵੇਰ ਦੀ ਸੰਗਤ ਨਾ ਗੁਰਦੁਆਰੇ ਘਟੇ, ਅੰਮ੍ਰਿਤ ਵੇਲੇ ਦੀ ਸੰਗਤ ਨਹੀਂ ਸਨ ਘਟਣ ਦਿੰਦੇ ਪੁਰਾਣੇ ਬਜ਼ੁਰਗ ਉੱਥੇ। ਉਹਨਾਂ ਨੇ ਪੁਸਤਕ ਲਿਖੀ, ਮੈਂ ਬੇਨਤੀ ਕਰ ਰਿਹਾ ਦੂਜੀ, ਕਹਿੰਦੇ ਫਕੀਰ ਤੁਰਿਆ ਜਾ ਰਿਹਾ ਸੀ, ਸਾਧਨਾ ਬੜੀ ਕਰਿਓ ਪਰ ਅੰਦਰ ਨਾ ਟਿਕੇ, ਕਦੀ ਟਿਕ ਜਾਣਾ। ਇੱਕ ਬੀਬੀ ਨਾ ਇਹ ਓਖਲੀ ਵਿੱਚ ਪਾ ਕੇ ਝੋਨਾ ਜਾਂ ਮੁੰਜੀ ਜੀਰੀ, ਓਖਲੀ ਆਪਾਂ ਸਮਝਦੇ ਪੁਰਾਣੇ ਸਮੇਂ ਸੀ, ਬਜ਼ੁਰਗਾਂ ਨੂੰ ਪਤਾ, ਤੇ ਉਹਨੂੰ ਸੋਟੇ ਦੇ ਨਾਲ ਉਹਨੂੰ ਛੜੇ ਪਈ ਸੱਟ ਮਾਰੇ, ਉਹਨੇ ਪਾਈਆਂ ਚੂੜੀਆਂ, ਉਹ ਇੱਕ ਹੱਥ ਨਾਲ ਜਦੋਂ ਸੱਟ ਮਾਰੇ ਤੇ ਛਣਕਾਰ ਆਵੇ, ਤੇ ਉਹਨੇ ਉਹਨੂੰ ਨਾ ਛਣਕਾਰ ਚੰਗੀ ਜੀ ਨਾ ਲੱਗੇ, ਉਹਨੇ ਜੀ ਦੋ ਕੁ ਚੂੜੀਆਂ ਤਿੰਨ ਲਾ ਦਿੱਤੀਆਂ, ਉਹ ਫਿਰ ਛਣਕਾਰ ਟਾਈ ਜੇ ਲਾਂਦੀ ਲਾਂਦੀ ਅਖੀਰ ਤੇ ਦੋ ਰਹਿ ਗਈਆਂ, ਉਹ ਤੇ ਫਿਰ ਉਹ ਚਣਕਾਰ ਜਾਂ ਉਹ ਧੁਨੀ ਆਏ, ਉਹਨੇ ਇੱਕ ਲਾ ਦਿੱਤੀ ਇੱਕ ਰਹਿਣ ਦਿੱਤੀ। ਫਕੀਰ ਨੇ ਉਹਦੇ ਵੱਲ ਹੱਥ ਜੋੜ ਕੇ ਕਿਹਾ, ਭੈਣੇ ਅੱਜ ਤੂੰ ਬਹੁਤ ਕੁਝ ਸਿਖਾ ਦਿੱਤਾ, ਜਿੱਥੇ ਦੋ ਹੋਣ ਆਵਾਜ਼ਾਂ ਹੀ ਉੱਥੇ ਹੁੰਦੀਆਂ ਨੇ, ਜਿੱਥੇ ਇੱਕ ਹੋ ਜਾਏ ਉੱਥੇ ਆਵਾਜ਼ ਆਪਣੇ ਆਪ ਹੀ ਮਰ ਜਾਂਦੀ ਹੈ। ਜਿਹੜੀ ਦੂਈ ਹੈ ਸੱਚੀ ਹੈ, ਦਵੈਤ ਬੰਦੇ ਨੂੰ ਸਾੜ ਦਿੰਦੀ ਹੈ। ਗੁਰੂ ਜੀ ਕਹਿੰਦੇ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਬ ਲਾਗਾ, ਜਿਹਦੇ ਅੰਦਰੋਂ ਦਵੈਤ ਚਲੀ ਗਏ ਉਹ ਸਿਰਫ ਖਰੀ ਦੀ ਲੇ ਵਿਚ ਪਰਮਾਤਮਾ ਵੀ ਜੁੜਦਾ ਹੈ। ਜਿਨ ਕਹੋ ਕਿਰਪਾ ਕੀਨੀ ਮੇਰਾ ਸਵਾਮੀ, ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਤਿੰਨ ਹਰ ਅੰਨ ਦਿਨ ਹਰ ਗੁਣ ਗਾਏ, ਉਨ੍ਹਾਂ ਨੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਏ, ਸੁਣ ਮਨ ਭੀਨੇ ਸਹਿ ਸੁਭਾਏ, ਪ੍ਰਭੂ ਦੇ ਨਾਮ ਨੂੰ ਸੁਣ ਕੇ ਉਨ੍ਹਾਂ ਦਾ ਮਨ ਭਿੱਜ ਗਿਆ, ਪ੍ਰੇਮ ਵੀ ਚਲੇ ਗਏ ਸਹਿਜ ਅਵਸਥਾ ਵਿਚ। ਅੱਗੇ ਗੁਰੂ ਸਾਹਿਬ ਕਹਿੰਦੇ ਜੁਗਮੈ ਰਾਮ ਨਾਮ ਨਿਸਤਾਰਾ, ਇਸ ਯੁਗ ਵਿਚ ਇਸ ਦੁਨੀਆਂ ਵਿਚ ਜੇ ਨਿਸਤਾਰਾ ਕਰਨਾ ਜਾਂ ਪਾਰ ਕਿਸੇ ਕਰਨਾ ਸਿਰਫ ਰਾਮ ਨਾਮ ਨੇ ਕਰਨਾ, ਤੇਰਾ ਏਕੋ ਨਾਮ ਤਾਰੇ ਸੰਸਾਰ। ਜੁਗਮੈ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੈ ਸ਼ਬਦ ਵਿਚਾਰਾ। ਇਹਦੇ ਅਰਥ ਕੁਝ ਤਾਂ ਕੀਤੇ ਨੇ ਵੀ ਜਿਹੜਾ ਗੁਰੂ ਤੋਂ ਪੈਦਾ ਹੁੰਦਾ ਹੈ ਗੁਰੂ ਤੋਂ ਉਪਜਦਾ, ਕੁਝ ਗੁਰਮੁਖ ਅਰਥ ਕੀਤੇ ਨੇ ਜੀ ਗੁਰ ਤੇ ਉਪਜੇ, ਜਿਹਨੂੰ ਗੁਰੂ ਕੋਲੋਂ ਸੋਝੀ ਮਿਲਦੀ ਹੈ ਗਿਆਨ ਉਪਜਦਾ। ਪਰ ਇਹ ਚ ਕੋਈ ਸ਼ੱਕ ਨਹੀਂ, ਇੱਕ ਜਨਮ ਸਾਨੂੰ ਮਾਪਿਆਂ ਨੇ ਦਿੱਤਾ, ਦੂਜਾ ਜਨਮ ਸਾਡਾ ਗੁਰੂ ਦੇ ਘਰ ਵਿਚ ਹੁੰਦਾ ਹੈ। ਬਾਣੀ ਨੇ ਕਿਹਾ ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਜਿਸ ਦਿਨ ਬੰਦਾ ਗੁਰੂ ਦੇ ਘਰ ਚ ਜਨਮ ਲੈਂਦਾ, ਸ਼ਬਦ ਵਿਚਾਰ ਦੀ ਸਮਝ ਪੈਂਦੀ, ਸੁਰਤ ਜੁੜਦੀ ਹੈ। ਮਹਾਰਾਜ ਕਹਿੰਦੇ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਗੁਰੂ ਦੇ ਸ਼ਬਦ ਦੀ ਵਿਚਾਰ ਕਰੇ ਤੇ ਵਿਚਾਰ ਨਾਲ ਜੇ ਨਾਮ ਪਿਆਰਾ ਲੱਗੇ ਤਾਂ ਵਿਚਾਰ ਹੈ, ਤੇ ਜੇ ਸ਼ਬਦ ਦੀ ਵਿਚਾਰ ਕਰਕੇ ਹੀ ਕਹੇ ਵਾਹਿਗੁਰੂ ਸ਼ਬਦ ਜਪਣਾ ਬੰਦ ਕਰ ਦਿਓ, ਸਿਮਰਨ ਦਾ ਕੋਈ ਫਾਇਦਾ ਨਹੀਂ। ਇਹਦਾ ਮਤਲਬ ਗੁਰੂ ਸ਼ਬਦ ਵਿਚਾਰਾ ਨਹੀਂ ਦਵੈਤ ਵਿਚਾਰ ਹੈ। ਇੱਥੇ ਸਤਿਗੁਰੂ ਕੈਸੇ ਹਵਾਲੇ ਕਿਸੇ ਬਖਸ਼ਿਸ਼ ਕਰ ਰਿਹਾ, ਗੁਰੂ ਸ਼ਬਦ ਵਿਚਾਰਾ ਤਾਂ ਸ਼ਬਦ ਵਿਚਾਰ ਚੰਗੀ ਹੈ, ਰਾਮ ਨਾਮ ਪਿਆਰਾ ਜੇ ਪ੍ਰਭੂ ਦਾ ਨਾਮ ਪਿਆਰਾ ਹੈ, ਤੇ ਇਹ ਵੀ ਇਸ ਤਰ੍ਹਾਂ ਨਹੀਂ ਮਿਲਦਾ, ਸਾਧਨਾ ਨਹੀਂ ਮਿਲਦਾ, ਜਿਸ ਕਿਰਪਾ ਕਰੇ ਸੋ ਪਾਏ, ਜਿਸ ਉਪਰ ਉਹਦੀ ਕਿਰਪਾ ਹੋ ਜਾਏ। ਇੱਥੇ ਸਤਿਗੁਰੂ ਨੇ ਉੱਤੇ ਦਿੱਤਾ ਸੀ ਕਿਰਪਾ, ਇੱਥੇ ਕਿਰਪਾ ਹੈ, ਪਰ ਅਰਥ ਇੱਕੋ ਹੀ ਨਹੀਂ। ਜਿਸ ਉਪਰ ਉਹ ਬਖਸ਼ਿਸ਼ ਹੋਵੇ, ਸਹਿਜੇ ਗੁਣ ਗਾਵੇ ਦਿਨ ਰਾਤੀ, ਉਹ ਸਹਿਜ ਅਵਸਥਾ ਵਿਚ ਟਿਕ ਕੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦਾ, ਕਿਲਵਿਕ ਸਭ ਗਵਾਏ, ਉਹਦੇ ਜਿੰਨੇ ਵੀ ਕਿਲ ਵਿਖ ਨੇ, ਕਿਲ ਵਿਖ ਦਾ ਅਰਥ ਹੁੰਦਾ ਪਾਪ, ਉਂਝ ਵੈਸੇ ਇੱਕ ਗੁਰਮੁਖ ਦੇ ਅਰਥ ਕਰਦੇ ਹੁੰਦੇ ਸਨ, ਇਹ ਕੋਸ਼ ਵਿਚ ਨਹੀਂ, ਕਹਿੰਦੇ ਸਨ ਉਹ ਪਾਪ ਜਿਹੜੇ ਕਈ ਜਨਮਾਂ ਦੇ ਜੜਾਂ ਜਮਾ ਕੇ ਬੈਠੇ ਆ। ਉਹ ਉਦਾਹਰਣ ਦਿੰਦੇ ਸਨ, ਪਿੰਡੂ ਜਾਂ ਬੰਦੇ ਸਨ ਜੀ ਗੁਰਮੁਖੋ, ਉਹ ਕਹਿੰਦੇ ਸਨ ਇੱਕ ਫੋੜਾ ਹੁੰਦਾ ਸਿਰ ਬੁੱਤੇ, ਤੇ ਕਈ ਵਾਰੀ ਮਲਮ ਲਾਇਆ पट्टी लाया, फंबा लाया, फंबा बड़ा पुराना शब्द है, वह बह जाता है। कईयां नूं चीरा भी दे देंदे सन फिर भी नहीं सी जांदा, क्योंकि उहदियां जड़ां विच गईयां सन। कहिंदे कुछ गलतियां ऐसियां हुंदियां ने जिहड़ी छेती सोधियां जांदियां ने। कई पाप इन्ने पुराने हुंदे ने जिहड़े जड़ां बना के बैठे। गुरु महाराज ते किलविक शब्द वरत्या, उहनां दे कई जन्मां दे पापां दियां जड़ां पड़ दित्तियां। सब को तेरा तूं सब ना का, हे वाहिगुरु सारे तेरे ने, चंगे भी तेरे, मंदे भी तेरे, भले भी तेरे। तुसीं दसो किहड़ा जी उहदे तों बार। उंज वैसे चंगे मंदे में शब्द वरते है, ते उहदी रचना विच रची उहने खेड रची है। टीमां तां सारियां आईयां ने, पर याद रखियो मैडल एक नूं मिलना है, कईयां ने हार के भी जाना है ना जी। इसे करके गुरु ने कहा कि बिरखे गेड़ सब जंत इकट्ठे, एक मिठे एक बोलन तत्ते। महाराज कहिंदे ने ਇਹ ਉਹਦੀ ਖੇਡ ਹੈ। ਇਸ ਵਿੱਚ ਵਾਹਿਗੁਰੂ ਜੀ ਸਭ ਕੋ ਤੇਰਾ, ਸਾਰੇ ਤੇਰੇ ਨੇ, ਤੂੰ ਸਭਨਾ ਕਾ, ਤੂੰ ਸਾਰਿਆਂ ਦਾ, ਖਾਉ ਤੇਰਾ, ਤੂੰ ਹਮਾਰਾ, ਮੈਂ ਤੇਰਾ ਹਾਂ, ਤੂੰ ਸਾਡਾ ਹੈ, ਯੁਗ ਮੈਂ ਰਾਮ ਨਾਮ ਨਿਸਤਾਰਾ। ਇਸ ਯੁਗ ਵਿੱਚ ਜੇ ਕਿਸੇ ਦਾ ਪਾਰ ਉਤਾਰਾ ਹੋਣਾ, ਉਹ ਰਾਮ ਨਾਮ ਨੇ ਨਿਸਤਾਰਾ ਕਰਨਾ ਹੈ। ਗੁਰੂ ਜੀ ਅਖੀਰ ਤੇ ਫਿਰ ਬਖਸ਼ਿਸ਼ ਕਰਦੇ ਆ ਕਿ ਸ਼ੁਰੂਆਤ ਤੋਂ ਹੀ ਸੋਹਲੜੇ ਤੋਂ, ਹਨਾ, ਸੁੱਖ ਸੋਹਲੜਾ ਹਰ ਤਿਆਗੋ, ਅਜੇ ਵਿਆਹ ਨਹੀਂ ਸੀ ਹੋਇਆ, ਗੀਤ ਗਾਉਣੇ ਸ਼ੁਰੂ ਕਰ ਦਿੱਤੇ, ਹੁਣ ਉਹ ਘਰ ਚ ਆ ਗਿਆ। ਚੌਥਾ ਪਦ ਆ ਕੇ ਹੁਣ ਸੋਹਲਾ ਸੰਪੂਰਨ ਹੋ ਗਿਆ, ਸਾਜਨ ਆਏ ਬੁੱਠੇ ਘਰ ਮਾਹੀ। ਉਹ ਸੱਜਣ ਪ੍ਰਭੂ ਜੀ ਘਰ ਵਿੱਚ ਆ ਕੇ ਵਸ ਗਿਆ, ਤੇ ਗੁਰੂ ਜੀ ਕਹਿੰਦੇ ਨੇ ਹਰ ਗੁਣ ਗਾਵਹਿ, ਪਰਮਾਤਮਾ ਦੇ ਗੁਣ ਗਾਉਂਦੇ ਨੇ ਹੁਣ। ਤ੍ਰਿਪਤ ਅਗਾਈ ਅੰਦਰ ਰੱਜ ਗਿਆ ਹੈ। ਵੈਸੇ ਤ੍ਰਿਪਤ ਤੇ ਅਗਾਈ ਦੇ ਲਫ਼ਜ਼ੀ ਅਰਥ ਇੱਕੋ ਹੀ ਨੇ ਕਿ ਅੰਦਰ ਰੱਜ ਗਿਆ, ਅੰਦਰ ਤ੍ਰਿਪਤ ਹੋ ਗਿਆ। ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਪਰਮੇਸ਼ਵਰ ਦੇ ਗੁਣ ਗਾ ਗਾ ਕੇ ਉਹ ਜੀਵ ਇਸਤਰੀ ਸਦਾ ਲਈ ਰੱਜ ਗਈ, ਤ੍ਰਿਪਤ ਹੋ ਗਈ, ਫਿਰ ਭੂਖ ਨਾ ਲਾਗੈ ਆਏ। ਇੱਥੇ ਜਿਹੜਾ ਸ਼ਬਦ ਨੰਨਾ ਹੈ, ਇਹਨੂੰ ਕੰਨਾ ਨਾ ਲਾਈਏ ਤੇ ਬਹੁਤ ਚੰਗਾ ਰਹੇਗਾ, ਕਿਉਂਕਿ ਇਹ ਕਵਿਤਾ ਵਿੱਚ ਵਿਘਨ ਪਏਗਾ। ਨੰਨਾ ਭਾਈ ਸਭ ਨੂੰ ਪਤਾ ਹੈ ਨਾ, ਇਹ ਲਘੂ ਹੈ, ਕੰਨਾ ਲੱਗ ਗਿਆ ਤੇ ਦੀਰਘ ਬਣ ਜਾਏਗਾ। ਦੀਰਘ ਦੇ ਗਾਉਣ ਵਿੱਚ ਤੇ ਲਘੂ ਦੇ ਗਾਉਣ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ। ਮੈਂ ਕੱਲ ਵੀ ਸ਼ਾਇਦ ਦੱਸੀ ਸੀ, ਬੇਨਤੀ ਕੀਤੀ ਸੀ, ਜਦੋਂ ਦੀਰਘ ਮਾਤਰਾ ਹੋ ਜਾਏਗੀ ਡਬਲ ਹੋ ਜਾਣਾ ਇਹਨੇ। ਇੱਥੇ ਸਤਿਗੁਰੂ ਨੇ ਲਘੂ ਵਰਤਿਆ ਹੈ, ਸਿਰਫ ਨਾ ਨਾ, ਕਿੰਨਾ ਫਰਕ ਪੈ ਜਾਂਦਾ। ਇੱਥੇ ਸਤਿਗੁਰੂ ਕਹਿੰਦੇ ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੁੱਖ ਨਾ ਲੱਗੈ ਆਏ। ਫਿਰ ਉਹਨੂੰ ਕੋਈ ਭੁੱਖ ਨਹੀਂ ਲੱਗਦੀ, ਕਿਉਂਕਿ ਭੁੱਖ ਇੱਕ ਤਰ੍ਹਾਂ ਦੀ ਨਹੀਂ, ਭੁੱਖ ਵੀ ਕਈ ਤਰ੍ਹਾਂ ਦੀ। ਗੁਰੂ ਸਾਹਿਬ ਨੇ ਇੱਕ ਸ਼ਬਦ ਹੋਰ ਵਰਤਿਆ, ਜਿਨ ਭੁੱਖਾਂ ਸਭ ਗਵਾਈਆਂ, ਭੁੱਖਾਂ ਵੀ ਬਹੁਤ ਨੇ। ਗੁਰੂ ਜੀ ਕਹਿੰਦੇ ਦਹਿ ਦਿਸ਼ ਪੂਜ ਹੋਵੇ ਹਰ ਜਨ ਕੀ, ਫਿਰ ਬੰਦਗੀ ਕਰਨ ਵਾਲੇ ਦੀ ਪੂਜਾ ਦਸੇ ਦਾਸੀ ਹੁੰਦੀ। ਉਹ ਪੂਜਾ ਲਈ ਇਬਾਦਤ ਨਹੀਂ ਕਰਦਾ, ਉਂਝ ਵੈਸੇ ਹੈ। ਦੇਖੋ ਜੀ, ਤੁਸੀਂ ਗੱਡੀਆਂ ਤੇ ਆਏ ਹੋ ਨਾ, ਘਰੋਂ ਚੱਲ ਕੇ ਆਏ, ਗੁਰਦੁਆਰੇ ਤੱਕ ਲੈ ਕੇ ਆ ਗਏ, ਪਰ ਗੱਡੀ ਕੱਲੀ ਗੁਰਦੁਆਰੇ ਤੱਕ ਥੋੜਾ ਜਾਏਗੀ। ਜੇ ਆਪ ਚਾਹੋਗੇ ਵੀ ਮੈਂ ਇੱਥੋਂ ਐਲੇ ਜਾਣਾ, ਨਿਊਯਾਰਕ ਜਾਣਾ, ਗੱਡੀ ਤੋਂ ਉੱਥੋਂ ਜਾਣ ਦੀ ਸਮਰੱਥਾ ਰੱਖਦੀ। ਇਸੇ ਤਰ੍ਹਾਂ ਸ਼ਬਦ ਵੀ ਇੱਕ ਕੈਰੀਅਰ ਹੈ। ਜੇ ਮੈਂ ਇਸ ਕਰਕੇ ਸ਼ਬਦ ਜਾਪਣਾ, ਲੋਕੀ ਮੈਨੂੰ ਸੰਤ ਕਹਿਣ, ਮੇਰੀ ਪੂਜਾ ਕਰਨ, ਪੂਜਾ ਹੋ ਜਾਊਗੀ, ਪਰ ਰੱਬ ਨਹੀਂ ਮਿਲੇਗਾ। ਹਾਂ, ਇਬਾਦਤ ਬੰਦਗੀ ਕਰ, ਤੈਨੂੰ ਕਹਿਣ ਦੀ ਲੋੜ ਨਹੀਂ, ਮੇਰੀ ਪੂਜਾ ਕਰ ਹੋਵੇ ਕੋਈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਜਿਨ੍ਹਾਂ ਨੇ ਗੁਰੂ ਨੂੰ ਪੂਜਿਆ ਉਹਨਾਂ ਦੀ ਪੂਜਾ ਉਂਝ ਯਾਦ ਰੱਖਿਓ। ਆਪਣੀ ਬੜੇ ਬੰਦੇ ਜੀ ਆਪਣੀ ਪੂਜਾ ਲਈ ਸਾਧਨ ਚਲੀਏ ਕੱਟਦੇ ਨੇ, ਛਿਲੇ ਕੱਟਦੇ ਨੇ ਲੋਕਾਂ ਨੂੰ ਵਸੀ ਕਰਨ ਵਾਸਤੇ। ਰੱਬ ਨਹੀਂ ਮਿਲਦਾ ਹੁੰਦਾ, ਪੈਸਾ ਮਿਲ ਜਾਂਦਾ, ਡੇਰਾ ਬਣ ਜਾਂਦਾ, ਲੋਕਾਂ ਵੀ ਜੈ ਜੈਕਾਰ। ਉਂਝ ਸੱਚ ਜੇ ਭੀੜਾਂ ਕਦੀ ਧਰਮ ਨਹੀਂ ਹੁੰਦੀਆਂ, ਧਰਮ ਕਮਾਉਣ ਵਾਲਾ ਇੱਕ ਹੀ ਹੁੰਦਾ, ਇੱਕ ਅੱਧੇ ਹੀ ਹੁੰਦਾ। ਹੁਣ ਇੱਕ ਪੂਜਾ ਵਾਸਤੇ ਇਬਾਦਤ ਕਰਨੀ। ਮਹਾਰਾਜ ਨੇ ਉਹਨੂੰ ਕਿਹਾ ਕਬੀਰ ਸਿੱਖ ਸਾਖਾ ਬਹੁਤੇ ਕੀਏ, ਕਿਸੋ ਕੀਓ ਨਾ ਮੀਤ, ਚਾਲੇ ਤੇ ਹਰ ਮਿਲਣ ਕੋ ਬੀਚੈ ਅਟਕੇ ਉਚੀਤ। ਛੇਲੇ ਚੁੱਲੇ ਬਹੁਤ ਹੋ ਗਏ, ਪਰ ਅੰਦਰ ਚਿੱਤ ਅਟਕ ਗਿਆ। ਗੁਰੂ ਸਾਹਿਬ ਕਹਿੰਦੇ ਜਿਹੜਾ ਬੰਦਗੀ ਕਰਦਾ ਉਹਦੀ ਪੂਜਾ ਹੋਵੇਗੀ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਦਹਿ ਦਿਸ਼ ਪੂਜ ਹੋਵੇ ਹਰ ਜਨ ਕੀ, ਕਿਹਦੀ ਜੀ, ਜੋ ਹਰ ਹਰ ਨਾਮ ਧਿਆਏ, ਜੋ ਹਰੀ ਦੇ ਨਾਮ ਨੂੰ ਪ੍ਰਭੂ ਦੇ ਨਾਮ ਨੂੰ ਧਿਆਏਗਾ, ਨਾਨਕ ਹਰ ਆਪੇ ਜੋੜ ਵਿਛੋੜੇ, ਆਪੇ ਹਰੀ ਮਿਲਾ ਲੈਂਦਾ, ਆਪੇ ਵਿਛੋੜ ਦਿੰਦਾ। ਜਿਹਨੂੰ ਸੰਜੋਗ ਤੇ ਵਿਜੋਗ ਕਹਿੰਦੇ, ਇਹ ਲਫ਼ਜ਼ ਉਹੀ ਨੇ, ਜੋੜ ਸੰਜੋਗ ਹੈ, ਵਿਛੋੜੇ ਵਿਜੋਗ ਹੈ। ਸਾਰੀ ਦੁਨੀਆਂ ਦੀ ਕਾਰ ਇਹ ਦੋ ਸ਼ਕਤੀਆਂ ਚਲਾਉਂਦੀਆਂ ਨੇ, ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਹਜ਼ੂਰ ਕਹਿੰਦੇ ਨੇ, ਹਰ ਬਿਨ ਕੋ ਦੂਜਾ ਨਾਹੀ, ਹਰੀ ਤੋਂ ਬਿਨਾਂ ਕੋਈ ਦੂਜਾ ਨਹੀਂ ਜੋੜਨ ਤੇ ਵਿਛੋੜਨ ਵਾਲਾ। ਸਾਜਨ ਮੇਰਾ ਸੱਜਣ ਵਾਹਿਗੁਰੂ ਆਏ ਬੁੱਠੇ ਘਰ ਮਾਹੀ, ਮੇਰੇ ਘਰ ਵਿਚ ਆ ਗਏ। ਗੁਰਮੁਖੋ, ਜਦੋਂ ਸੱਜਣ ਘਰ ਵਿਚ ਆ ਜਾਏ ਨਾ, ਫਿਰ ਦੂਜੇ ਨੂੰ ਕੋਈ ਥਾਂ ਨਹੀਂ। ਇਸੇ ਕਰਕੇ ਬਾਣੀ ਨੇ ਇੱਕ ਸ਼ਬਦ ਵਰਤਿਆ, ਪੜ੍ਹਦੇ ਨੇ ਗੁਰਮੁਖ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਕਰ ਪ੍ਰਭੂ ਪਰਮਾਤਮਾ ਘਰ ਚ ਆ ਗਏ, ਆਓ ਅਸੀਂ ਵੀ ਗੁਰੂ ਅਮਰਦਾਸ ਦੇ ਬਚਨ ਨੂੰ ਕਮਾ ਕੇ, ਪਰਮੇਸ਼ਵਰ ਦਾ ਸੋਹਿਲਾ ਕੋਈ ਵੀ ਗਾਏਗਾ, ਕਿਵੇਂ ਵੀ ਗਾਏਗਾ, ਉਹ ਸੋਹਿਲਾ ਆਤਮਕ ਸੁਖ ਦੇਵੇਗਾ। ਤਾਂ ਹੀ ਗੁਰੂ ਫਿਰ ਕਹਿੰਦਾ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ, ਇਹਨੂੰ ਸੱਚੇ ਘਰ ਵਿਚ ਸਤ ਸੰਗਤ ਵਿਚ ਗਾਈਏ। ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰੀਆਂ ਜੀ, ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।